ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਬਿਨ ਨਾਹੀ ਆਨ ਬੀਆ ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਨਾਈ ਪ੍ਰਭ ਬਿਨ ਨਾਹੀ ਆਨ ਬੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਿਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਤਾ ਦੇ ਯੋਗ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਧੰਨ ਦੀਨ ਦੁਨੀ ਦੇ ਮਾਲਕ ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਪਾਤਸ਼ਾਹ ਜੀ ਦੇ ਬਚਨ ਹਨ, ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿੱਠਾ ਤਿਨਾਂ ਲਏ ਛਡਾਏ। ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ। ਉਹ ਧਰਤੀ ਭਾਗਾਂ ਵਾਲੀ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਜਿੱਥੇ ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੇ ਮੁਬਾਰਕ ਚਰਨ ਪਾਏ। ਕੀਰਤਨ ਦੀਆਂ ਸ਼ੈਬਰਾਂ ਲਾਈਆਂ, ਇਸ ਕਰਕੇ ਉਸ ਧਰਤੀ ਦਾ ਨਾਮ ਕੀਰਤਨਪੁਰ ਵੀ ਕਿਹਾ ਜਾਂਦਾ ਹੈ। ਧੰਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੁਬਾਰਕ ਚਰਨ ਪਾਏ। ਧੰਨ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਲੰਬਾ ਸਮਾਂ ਇਸ ਪਾਵਨ ਧਰਤੀ ਤੇ ਨਿਵਾਸ ਰੱਖਿਆ। ਫਿਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਸ ਧਰਤੀ ਦੇ ਉੱਪਰ ਆਗਮਨ ਹੋਇਆ। ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦਾ ਦੀਦਾਰ ਪਾਇਆ ਧੰਨ ਹੋ ਗਏ, ਭਾਗਾਂ ਵਾਲੇ ਬਣ ਗਏ। ਤਾਰਿਆ ਜਹਾਨ ਲਹਿਆ ਅਭਿਮਾਨ, ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧਨੋ ਧੰਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਪਿਤਾ ਸਤਿਗੁਰੂ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ, ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ 1656 ਈਸਵੀ ਨੂੰ ਆਪ ਜੀ ਨੇ ਅਵਤਾਰ ਧਾਰਿਆ ਔਰ ਵਿਦਵਾਨਾਂ ਦੇ ਮੁਤਾਬਕ ਅੱਧਾ ਨਾਮ ਪਿਤਾ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਅਤੇ ਅੱਧਾ ਨਾਮ ਮਾਤਾ ਕ੍ਰਿਸ਼ਨ ਕੌਰ ਜੀ ਦਾ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪ ਜੀਆਂ ਦਾ ਨਾਮ ਪ੍ਰਸਿੱਧ ਹੋਇਆ। ਵੈਸੇ ਕ੍ਰਿਸ਼ਨ ਨਾਮ ਪਰਮੇਸ਼ਰ ਦਾ ਵੀ ਹੈ। ਸਤਿਗੁਰੂ ਜੀ ਪਰਮੇਸ਼ਰ ਹੀ ਹਨ, ਰੰਚਕ ਮਾਤਰ ਵੀ ਕੋਈ ਭੇਦ ਨਹੀਂ। ਜਿਵੇਂ ਪਾਵਨ ਬਾਣੀ ਦੇ ਵਿੱਚ ਬਚਨ ਆਉਂਦੇ ਹਨ, ਕ੍ਰਿਸ਼ਨਾ ਤੇ ਜਾਨਉ ਹਰ ਹਰ ਨਾਚੰਤੀ ਨਾਚਨਾ, ਕਸ਼ਿਸ਼ ਪਾਉਣ ਵਾਲਾ ਖਿੱਚ ਪਾਉਣ ਵਾਲਾ ਉਸਦਾ ਨਾਮ ਕ੍ਰਿਸ਼ਨ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੀ ਜਿਹੜਾ ਦੀਦਾਰ ਕਰਦਾ ਹੈ ਇੱਕ ਵਾਰੀ, ਸਤਿਗੁਰਾਂ ਦੇ ਵੱਲ ਖਿੱਚਿਆ ਜਾਂਦਾ ਹੈ। ਬਹੁਤ ਭਾਰੀ ਕਸ਼ਿਸ਼ ਹੈ ਸਤਿਗੁਰਾਂ ਦੇ ਸਰੂਪ ਦੇ ਵਿੱਚ। ਇਸ ਕਰਕੇ ਪਿਤਾ ਸਤਿਗੁਰੂ ਜੀ ਨੇ ਨਾਮ ਬਹੁਤ ਸੁੰਦਰ ਬਹੁਤ ਢੁਕਵਾਂ ਰੱਖਿਆ। ਛੋਟੀ ਅਵਸਥਾ ਦੇ ਵਿੱਚ ਹੀ ਆਪ ਜੀ ਆਮ ਤੌਰ ਤੇ ਅੰਤਰ ਧਿਆਨ ਰਿਹਾ ਕਰਦੇ ਸਨ, ਆਤਮ ਰਸ ਦੇ ਵਿੱਚ ਹੀ ਰਿਹਾ ਕਰਦੇ। ਬਾਣੀਆਂ ਦਾ ਅਭਿਆਸ, ਨਾਮ ਦਾ ਅਭਿਆਸ ਵਿਰਸੇ ਦੇ ਵਿੱਚੋਂ ਪ੍ਰਾਪਤ ਹੋਇਆ। ਸ਼੍ਰੀ ਜਪਜੀ ਸਾਹਿਬ ਜੀ ਦਾ ਜਾਪ, ਸੁਖਮਨੀ ਸਾਹਿਬ ਦਾ ਜਾਪ, ਆਸਾ ਦੀ ਵਾਰ ਦਾ ਜਾਪ, ਅਨੇਕ ਬਾਣੀਆਂ ਦਾ ਜਾਪ ਕਰਨਾ, ਸਿਮਰਨ ਕਰਨਾ ਔਰ ਦੂਸਰਾ ਪੋਥੀ ਸਾਹਿਬ ਜੀ ਤੋਂ ਵੀ ਆਪ ਜੀ ਪਾਠ ਕਰਿਆ ਕਰਦੇ ਸਨ। ਭਾਵੇਂ ਆਪ ਜੀ ਨੂੰ ਬਹੁਤ ਸਾਰੀ ਬਾਣੀ ਕੰਠਾਗਰ ਸੀ, ਆਪ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਠਵੇਂ ਸਰੂਪ ਹਨ। ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਪ੍ਰੇਮੀਆਂ ਨੇ ਬੇਨਤੀ ਕੀਤੀ, ਮਹਾਰਾਜ ਸੇਵਾ ਸਿਮਰਨ ਬਾਬਾ ਰਾਮ ਰਾਏ ਜੀ ਵੀ ਕਰਦੇ ਹਨ। ਸੇਵਾ ਸਿਮਰਨ ਅਭਿਆਸ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੀ ਕਰਦੇ ਹਨ। ਇਹਨਾਂ ਦੋਨਾਂ ਦੇ ਵਿੱਚ ਕੀ ਅੰਤਰ ਹੈ? ਸਤਿਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਪ੍ਰੇਮੀਆਂ ਨੂੰ ਇੱਕ ਗੰਧੋਈ ਦਿੱਤੀ, ਆਖਿਆ ਜਿੱਥੇ ਪੋਥੀ ਸਾਹਿਬ ਤੋਂ ਬਾਬਾ ਰਾਮ ਰਾਏ ਜੀ ਪਾਠ ਕਰ ਰਹੇ ਹਨ, ਉਹਦੇ ਪੀੜੇ ਦੇ ਪਾਵੇ ਦੇ ਵਿੱਚ ਜਾ ਕੇ ਗੰਧੋਈ ਨੂੰ ਖਵਾਉਣਾ। ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜਿੱਥੇ ਪਾਠ ਕਰ ਰਹੇ ਹਨ ਇਸੇ ਤਰ੍ਹਾਂ ਕਰਨਾ, ਤੁਹਾਨੂੰ ਜਵਾਬ ਮਿਲ ਜਾਵੇਗਾ। ਜਿੱਥੇ ਬਾਬਾ ਰਾਮ ਰਾਏ ਜੀ ਪਾਠ ਕਰ ਰਹੇ ਸਨ, ਜਿਸ ਵਕਤ ਗੰਧੋਈ ਨੂੰ ਖਭਾਉਣ ਦੀ ਕੋਸ਼ਿਸ਼ ਕੀਤੀ ਗਈ, ਖੁਬੀ ਨਹੀਂ ਹੈ ਪਾਵੇ ਦੇ ਵਿੱਚ, ਲੱਕੜ ਦੇ ਵਿੱਚ, ਜਿੱਥੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਪਾਠ ਕਰ ਰਹੇ ਸਨ, ਪਾਵੇ ਦੇ ਵਿੱਚ, ਲੱਕੜ ਦੇ ਵਿੱਚ ਗੰਧੋਈ ਇਸ ਤਰ੍ਹਾਂ ਖੁਬ ਗਈ ਜਿਵੇਂ ਮੋਮ ਦੇ ਵਿੱਚ ਖੁਬ ਜਾਂਦੀ ਹੈ। ਸਤਿਗੁਰਾਂ ਨੇ ਸਿੱਧ ਕੀਤਾ ਵੀ ਵੈਸੇ ਅਭਿਆਸ ਕਰਨਾ ਹੋਰ ਗੱਲ ਹੁੰਦੀ ਹੈ, ਪਿਆਰ ਦੇ ਨਾਲ ਪ੍ਰੇਮ ਦੇ ਵਿੱਚ ਦਰਬ ਕੇ ਅਭਿਆਸ ਕਰਨਾ ਹੋਰ ਗੱਲ ਹੁੰਦੀ ਹੈ। ਵੈਸੇ ਅਭਿਆਸ ਦੇ ਨਾਲ ਰਿਧੀਆਂ ਸਿੱਧੀਆਂ ਆ ਜਾਂਦੀਆਂ ਹਨ, ਬਹੁਤ ਸਾਰੀਆਂ ਸ਼ਕਤੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ ਪਿਆਰ ਦੀ ਖੇਡ ਜਿਹੜੀ ਹੈ ਇਹ ਸਭ ਤੋਂ ਉੱਪਰ ਹੈ। ਅਨਕ ਯਤਨ ਕਰ ਮਨ ਨਹੀਂ ਦਰਵੈ, ਹਰ ਦਰਗਹਿ ਕਹੋ ਕੈਸੇ ਗਵੈ। ਮਨ ਦਰਵਿਆ ਨਹੀਂ, ਮਨ ਲੀਨ ਹੀ ਨਹੀਂ ਹੋਇਆ, ਫਿਰ ਪ੍ਰਭੂ ਦੀ ਪ੍ਰਸੰਨਤਾ ਕਿਵੇਂ ਪ੍ਰਾਪਤ ਹੋਵੇਗੀ। ਸਾਧ ਸੰਗਤ ਜੀ, ਉਧਰ ਔਰੰਗਜ਼ੇਬ ਨੇ ਜਿਸ ਵਕਤ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਆਪਣੇ ਪਾਸ ਬੁਲਾਇਆ, ਤੁਸੀਂ ਅਨੰਤ ਸ਼ਕਤੀਆਂ ਦੇ ਮਾਲਕ ਹੋ, ਦਾਰਾ ਸ਼ਕੋ ਨੂੰ ਤੁਸੀਂ ਨਿਰੋਗ ਕਰ ਦਿੱਤਾ ਜਿਹੜਾ ਕਿਸੇ ਵੈਦ ਹਕੀਮ ਦੇ ਕੋਲੋਂ ਨਹੀਂ ਠੀਕ ਹੋ ਰਿਹਾ ਸੀ, ਤੁਸੀਂ ਆ ਕੇ ਦਰਸ਼ਨ ਦਿਓ, ਸ਼ਕਤੀਆਂ ਵਿਖਾਓ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਆਪਣਾ ਜਾਣਾ ਯੋਗ ਨਾ ਜਾਣ ਕੇ ਆਪਣੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਭੇਜਿਆ। ਬਾਬਾ ਰਾਮ ਰਾਏ ਜੀ ਨੇ ਬਹੁਤ ਸਾਰੀਆਂ ਸ਼ਕਤੀਆਂ ਵਿਖਾਈਆਂ, ਜਿਸ ਰੱਥ ਦੇ ਉੱਪਰ ਚੱਲੇ ਸਨ ਬਿਨਾਂ ਘੋੜਿਆਂ ਦੇ ਜੋੜਨ ਤੋਂ ਹੀ ਉਹਨੂੰ ਤੋਰ ਲਿਆ। ਮਹਾਰਾਜ ਆਖਣ ਲੱਗੇ, ਜੇ ਤਾਂ ਤੁਰੇ ਹੀ ਹੋ, ਹੁਣੇ ਹੀ ਖਰਚ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਰੱਥ ਸਾਧ ਸੰਗਤ ਜੀ ਅੱਜ ਵੀ ਭਾਈ ਰੂਪੇ ਵਿਖੇ ਸ਼ੋਭਤਮਾਨ ਹੈ, ਕਿਸੇ ਪ੍ਰੇਮੀ ਸਿੱਖ ਨੇ ਬੈਂਤ ਦਾ ਬਣਿਆ ਹੋਇਆ ਹੈ, ਕਸ਼ਮੀਰ ਦੇ ਸਿੱਖ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭੇਟਾ ਕੀਤਾ ਸੀ। ਕਿੰਨੇ ਕੁ ਪਿਆਰ ਦੇ ਨਾਲ ਉਹ ਭੇਟਾ ਲੈ ਕੇ ਆਏ ਸਨ, ਅੱਜ ਵੀ ਉਹ ਰੱਥ ਦੇ ਦਰਸ਼ਨ ਕਰੀਏ ਨਾ ਇੰਝ ਲੱਗਦਾ ਹੈ ਜਿਵੇਂ ਨਵਾਂ ਹੀ ਹੋਵੇ, ਹੁਣੇ ਬਣਿਆ ਹੋਵੇ। ਪ੍ਰੇਮੀ ਕਿੰਨੇ ਪਿਆਰ ਦੇ ਨਾਲ ਸੇਵਾ ਕਰਦੇ ਸਨ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਚਿੱਤ ਲਾ ਕੇ ਕਰਦੇ ਸਨ, ਅਮੋਲਕ ਭੇਟਾਵਾਂ। ਤੋ ਸਾਧ ਸੰਗਤ ਜੀ, ਬਾਬਾ ਰਾਮ ਰਾਏ ਜੀ ਨੇ ਬਹੁਤ ਸਾਰੀਆਂ ਕਰਾਮਾਤਾਂ ਵਿਖਾਈਆਂ, ਜਦਕਿ ਸਤਿਗੁਰਾਂ ਨੇ ਮਨਾ ਕੀਤਾ ਸੀ। ਫਿਰ ਬਾਦਸ਼ਾਹ ਦੀ ਖੁਸ਼ਾਮਦ ਦੇ ਵਿੱਚ ਆ ਕੇ ਗੁਰਬਾਣੀ ਦੀ ਤੁਕ ਜੋ ਸੀ ਉਹ ਜ਼ਬਾਨੀ ਬਦਲ ਦਿੱਤੀ। ਜਿਸ ਵਕਤ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਉੱਥੇ ਖੁਸ਼ਾਮਦ ਦੇ ਵਿੱਚ ਆ ਕੇ ਆਖਿਆ ਵੀ ਨਹੀਂ ਬਾਦਸ਼ਾਹ, ਇਹ ਲਿਖਾਰੀ ਦੀ ਗਲਤੀ ਹੈ, ਅਸਲ ਦੇ ਵਿੱਚ ਪਾਠ ਹੈ ਮਿੱਟੀ ਬੇਈਮਾਨ ਕੀ। ਚਾਹੀਦਾ ਤਾਂ ਇਹ ਸੀ ਵੀ ਸਹੀ ਸਹੀ ਅਰਥ ਕਰਦੇ। ਇੱਥੇ ਕਿਹੜਾ ਕਿਸੇ ਧਰਮ ਦੀ ਕੋਈ ਨਿੰਦਾ ਕੀਤੀ ਗਈ ਹੈ ਸਤਿਗੁਰਾਂ ਦੀ ਗੁਰਬਾਣੀ ਦੇ ਵਿੱਚ। ਸਹੀ ਤਰੀਕੇ ਦੇ ਨਾਲ ਅਰਥ ਕਰਦੇ, ਉਹਦੀ ਤਸੱਲੀ ਕਰਾਉਂਦੇ, ਪਰ ਖੁਸ਼ਾਮਦ ਦੇ ਵਿੱਚ ਆ ਗਏ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਪਤਾ ਚੱਲਿਆ, ਆਖਣ ਲੱਗੇ ਜਿੱਧਰ ਨੂੰ ਮੂੰਹ ਹੈ ਚੱਲਿਆ ਜਾਵੇ, ਸਾਡੇ ਮੱਥੇ ਨਾ ਲੱਗੇ, ਸੰਗਤਾਂ ਉਹਦੇ ਦਰਸ਼ਨ ਨਾ ਕਰਨ, ਜਿਹੜਾ ਦਰਸ਼ਨ ਕਰੇਗਾ ਉਹਨੂੰ ਦੁੱਖ ਲੱਗਣਗੇ। ਸੰਗਤਾਂ ਨੇ ਆਖਿਆ, ਮਹਾਰਾਜ ਫਿਰ ਕਿਹਦੇ ਦਰਸ਼ਨ ਕਰੀਏ? ਮਹਾਰਾਜ ਜੀ ਨੇ ਬਚਨ ਕੀਤਾ ਸੀ ਵੀ ਤੁਸੀਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੋ, ਇਹਨਾਂ ਦੇ ਦਰਸ਼ਨ ਕਰਕੇ ਤੁਹਾਡੇ ਦੁੱਖ ਲੱਥਣਗੇ। ਇਹਨਾਂ ਬਚਨਾਂ ਨੂੰ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਹਰਾਇਆ ਹੈ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਉੱਪਰ ਬਿਠਾਇਆ। ਕਈ ਸ਼ੰਕਾਵਾਦੀ ਸ਼ੰਕੇ ਖੜੇ ਕਰ ਰਹੇ ਸਨ ਵੀ 6 ਸਾਲ ਦਾ ਬੱਚਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦਾ ਕਿਵੇਂ ਵਾਰਸ ਹੋ ਸਕਦਾ ਹੈ। ਜਦਕਿ ਵਿਦਵਾਨਾਂ ਦਾ ਕਥਨ ਹੈ ਕਿ ਬਜ਼ੁਰਗੀ ਜਿਹੜੀ ਹੈ ਉਹ ਇਲਮ ਦੇ ਨਾਲ ਹੋਇਆ ਕਰਦੀ ਹੈ, ਉਮਰ ਦੇ ਨਾਲ ਨਹੀਂ ਹੋਇਆ ਕਰਦੀ ਹੈ। ਆਲਮ ਪੁਰਸ਼ ਹਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ। ਇੱਕ ਪੰਡਿਤ ਨੇ ਇੱਕ ਕੋਹੜੀ ਨੂੰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਲਿਆ ਕੇ ਖੜਿਆ ਕਰ ਦਿੱਤਾ। ਆਖਿਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨੂਰੇ ਕੋਹੜੀ ਦਾ ਕੋਹੜ ਦੂਰ ਕੀਤਾ ਸੀ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ, ਬਹੁਤ ਬੇਕਾਰ ਵਾਲਾ ਸ਼ਬਦ ਉਚਾਰਨ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰੇਮੇ ਕੋਹੜੀ ਦਾ ਕੋਹੜ ਦੂਰ ਕੀਤਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਦੇ ਵਿੱਚ ਕੋਹੜੀ ਨਹਾ ਕੇ ਬੀਬੀ ਰਜਨੀ ਦਾ ਪਤੀ ਤੰਦਰੁਸਤ ਹੋ ਗਿਆ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਜੇਕਰ ਤੁਸੀਂ ਵਾਕਿਆ ਹੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੇ ਵਾਰਸ ਹੋ ਤਾਂ ਇਹ ਕੋਹੜੀ ਦਾ ਕੋਹੜ ਦੂਰ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਰੁਮਾਲ ਉਹ ਕੋਹੜੀ ਦੇ ਮੁਖ ਦੇ ਉੱਪਰ ਉਹਦੇ ਸਰੀਰ ਦੇ ਉੱਪਰ ਫੇਰਿਆ। ਸਾਧ ਸੰਗਤ ਜੀ ਉਸ ਨੂੰ ਤੰਦਰੁਸਤ ਕਰ ਦਿੱਤਾ। ਬੁੱਧੀ ਦੇ ਤਲ ਦੇ ਉੱਪਰ ਜੀਣ ਵਾਲਾ ਵਿਅਕਤੀ ਇਹਨਾਂ ਗੱਲਾਂ ਦੇ ਉੱਪਰ ਭਰੋਸਾ ਨਹੀਂ ਕਰੇਗਾ, ਵਿਸ਼ਵਾਸ ਨਹੀਂ ਕਰੇਗਾ। ਉਹ ਕਹੇਗਾ ਨਹੀਂ, 2 ਤੇ 2 4 ਹੀ ਹੁੰਦੇ ਹਨ। ਪਰ ਨਹੀਂ ਸਾਧ ਸੰਗਤ ਜੀ, ਧਾਰਮਿਕ ਜਗਤ ਦੇ ਵਿੱਚ 2 ਤੇ 2 5 ਵੀ ਹੋ ਸਕਦੇ ਹਨ। ਜਿੰਨੇ ਮਰਜ਼ੀ ਕਿਸੇ ਦੇ ਪਾਪ ਹੋਣ, ਸਤਿਗੁਰੂ ਜੀ ਮਿਹਰਾਂ ਦੇ ਘਰ ਦੇ ਵਿੱਚ ਆ ਜਾਣ, ਇੱਕ ਛਿੰਨ ਦੇ ਵਿੱਚ ਕੱਟ ਸਕਦੇ ਹਨ। ਸਤਿਗੁਰੂ ਜੀ ਸਮਰੱਥ ਹਨ। ਹੋਰ ਵੀ ਬਹੁਤ ਸਾਰੇ ਅਗੰਮੀ ਕੌਤਕ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਕੀਤੇ, ਜਿੱਥੇ ਲੋੜਵੰਦਾਂ ਦੀਆਂ ਝੋਲੀਆਂ ਭਰੀਆਂ, ਉੱਥੇ ਸਾਧ ਸੰਗਤ ਜੀ ਬਹੁਤ ਸਾਰਿਆਂ ਨੂੰ ਪਾਤਸ਼ਾਹ ਜੀ ਨੇ ਜੀਵਨ ਦਾਨ ਦਿੱਤਾ, ਜਿਹੜਾ ਸੱਤ ਪੁਰਸ਼ਾਂ ਦਾ ਮੁੱਖ ਪ੍ਰਯੋਜਨ ਹੋਇਆ ਕਰਦਾ ਹੈ, ਟੁੱਟਿਆ ਹੋਇਆਂ ਨੂੰ ਜੋੜਿਆ। ਸਤਿਗੁਰਾਂ ਦੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਇੱਕ ਜਸਵੰਤ ਰਾਏ ਨਾਮ ਦਾ ਵਿਅਕਤੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਇਆ। ਸ੍ਰੀ ਕੀਰਤਪੁਰ ਸਾਹਿਬ ਦੀਆਂ ਬਹੁਤ ਸਾਰੀਆਂ ਸਾਖੀਆਂ ਵਿਦਵਾਨਾਂ ਨੇ ਲਿਖੀਆਂ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਜੀ ਨੇ ਚਾਟੋ ਦੇ ਮਨ ਦੇ ਗੱਲ ਨੂੰ ਬੁੱਝ ਕੇ ਆਖਿਆ ਵੀ ਐ ਜਸਵੰਤ ਰਾਏ, ਚੋਰੀ ਦੀ ਆਦਤ ਚੰਗੀ ਨਹੀਂ, ਚੋਰੀ ਕਰਨੀ ਤਿਆਗ ਦੇ। ਉਹਨੂੰ ਚੋਰੀ ਦੀ ਲੱਤ ਸੀ, ਚੋਰੀ ਦੀ ਆਦਤ ਸੀ। ਔਰ ਪਾਤਸ਼ਾਹ ਜੀ ਨੇ ਇਹ ਸ਼ਬਦ ਵੀ ਉਚਾਰਨ ਕੀਤਾ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਕਿਸੇ ਦਾ ਹੱਕ ਖਾਣਾ ਖੋਣਾ ਚੰਗੀ ਗੱਲ ਨਹੀਂ ਹੈ। ਪਾਤਸ਼ਾਹ ਜੀ ਦੇ ਹੋਰ ਵੀ ਬਚਨ ਆਉਂਦੇ ਹਨ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸੋ ਸਾਧ ਸੰਗਤ ਜੀ, ਸੱਤ ਪੁਰਸ਼ਾਂ ਜਿਹੜੇ ਹੁੰਦੇ ਹਨ ਉਹ ਬਚਨਾਂ ਦੇ ਬਲੀ ਹੁੰਦੇ ਹਨ, ਸੂਰ ਬੀਰ ਬਚਨ ਕੇ ਬਲੀ। ਕੋਈ ਹੋਰ ਸਧਾਰਨ ਸਾਡੇ ਵਰਗਾ ਕਿਸੇ ਨੂੰ ਆਖੇ ਨਾ ਵੀ ਐਬ ਛੱਡ ਦੇ, ਕੋਈ ਔਗਣ ਛੱਡ ਦੇ, ਅਗਲਾ ਨਹੀਂ ਛੱਡੇਗਾ, ਕਿਉਂਕਿ ਬਚਨਾਂ ਦੇ ਵਿੱਚ ਬਲ ਨਹੀਂ ਹੁੰਦਾ ਹੈ। ਸਤ ਪੁਰਸ਼ ਸਾਧੂ ਮਹਾਤਮਾ ਸਤਿਗੁਰੂ ਜੀ ਕਿਸੇ ਨੂੰ ਕਹਿਣ, ਉਸੇ ਵਕਤ ਹੀ ਉਹ ਔਗਣਾਂ ਨੂੰ ਤਿਆਗ ਦਿੰਦਾ ਹੈ। ਉਸਨੇ ਉਸੇ ਵਕਤ ਹੀ ਔਗਣ ਨੂੰ ਤਿਆਗ ਦਿੱਤਾ। ਹੋਰ ਵੀ ਜੇਕਰ ਆਉਂਦਾ ਹੈ ਸਾਧ ਸੰਗਤ ਚ ਇੱਕ ਗੇਂਦਾ ਮਲ ਨਾਮ ਦਾ ਵਿਅਕਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ, ਉਹਦੇ ਮਨ ਦੀ ਵੀ ਗੱਲ ਨੂੰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬੁੱਝਿਆ। ਆਖਣ ਲੱਗੇ, ਗੇਂਦਾ ਮਲ ਸ਼ਰਾਬ ਪੀਣੀ ਚੰਗੀ ਨਹੀਂ। ਗੁਰੂ ਘਰ ਦੀਆਂ ਉਦਾਹਰਨਾਂ ਦਿੱਤੀਆਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤਰਸ ਅਮਿਓ ਚੁਆਈਐ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਿਨਿਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ, ਪੂਰਾ ਸਾਚ ਪਿਆਲਾ ਸਹਿਜੇ, ਤਿਸੇ ਪਿਆਏ ਜਾ ਕੋ ਨਦਰ ਕਰੇ, ਅੰਮ੍ਰਿਤ ਕਾਵਾ ਪਾਰੀ ਹੋਵੈ, ਕਿਆ ਮਦ ਛੂਛੇ ਭਾਉ ਧਰੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਸੁਣਾਏ, ਜਿਤ ਪੀਤੈ ਮਤ ਦੂਰ ਹੋਏ, ਵਰਲ ਪਵੈ ਵਿੱਚ ਆਏ। ਪਾਗਲਪਣ ਅੰਦਰ ਆ ਜਾਂਦਾ ਹੈ, ਨਸ਼ਿਆਂ ਦਾ ਸੇਵਨ ਕਰਨ ਵਾਲਾ ਬੁੱਧੀ ਤੋਂ ਥੱਲੇ ਡਿੱਗ ਪੈਂਦਾ ਹੈ, ਸਮਾਜ ਦੇ ਤਲ ਤੋਂ ਵੀ ਹੇਠਾਂ ਡਿੱਗ ਪੈਂਦਾ ਹੈ। ਸਰੀਰ ਦੀ ਬਰਬਾਦੀ, ਧਨ ਦੀ ਬਰਬਾਦੀ, ਇੱਜ਼ਤ ਦੀ ਬਰਬਾਦੀ, ਫਾਇਦਾ ਇਹਦੇ ਵਿੱਚ ਕਿਹੜੀ ਗੱਲ ਦਾ ਹੈ। ਸਤਿਗੁਰਾਂ ਨੇ ਸ਼ਰਾਬ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਾਰ ਵਾਰ ਜ਼ਿਕਰ ਕੀਤਾ ਹੈ। ਅੱਜ ਤਾਂ ਪਤਾ ਨਹੀਂ ਕਿਤਨੇ ਕੁ ਨਸ਼ੇ ਚੱਲ ਪਏ ਹਨ, ਸਾਧ ਸੰਗਤ ਜੀ, ਕਿਤਨੇ ਕੁ ਲੋਕ ਐਸੇ ਬਰਬਾਦੀ ਦੇ ਰਾਹ ਤੇ ਤੁਰ ਰਹੇ ਹਨ ਅਤੇ ਦੂਸਰਿਆਂ ਨੂੰ ਤੋਰ ਰਹੇ ਹਨ, ਪਾਪਾਂ ਦੇ ਭਾਗੀ ਬਣ ਰਹੇ ਹਨ। ਮਨੁੱਖ ਨੂੰ ਆਪ ਹੀ ਸੋਚਣਾ ਪਵੇਗਾ, ਕਿਹੜੀ ਗੱਲ ਦੇ ਵਿੱਚ ਮੇਰਾ ਫਾਇਦਾ ਹੈ, ਕਿਹੜੀ ਗੱਲ ਦੇ ਵਿੱਚ ਮੇਰਾ ਨੁਕਸਾਨ ਹੈ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋ ਧੱਕੇ ਖਾਏ। ਜਿਤ ਪੀਤੈ ਖਸਮ ਵਿਸਰੈ, ਦਰਗਹਿ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚੈ, ਜੇ ਕਾ ਪਾਰ ਵਸਾਏ। ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ, ਗੇਂਦਾ ਮਲ ਨੇ ਉਸੇ ਵਕਤ ਹੀ ਪ੍ਰਣ ਕੀਤਾ, ਸਤਿਗੁਰੂ ਜੀ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵਾਂਗਾ, ਅੱਜ ਤੋਂ ਬਾਅਦ ਨਾਮ ਬਾਣੀ ਦਾ ਅਭਿਆਸ ਕਰਾਂਗਾ, ਉਹਦੀ ਮਸਤੀ ਪ੍ਰਾਪਤ ਕਰਾਂਗਾ, ਉਹਦਾ ਨਸ਼ਾ ਪ੍ਰਾਪਤ ਕਰਾਂਗਾ ਨਾਮ ਬਾਣੀ ਦਾ। ਭਟਕਣ ਛੱਡ ਲਟਕਲਾ ਇੱਕੋ ਖੀਵਾ ਹੋ ਸੁਖ ਮਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਨਾਮ ਜਪਣ ਵਾਲਿਆਂ ਨੂੰ ਵੀ ਨਸ਼ਾ ਚੜ੍ਹਦਾ ਹੈ, ਉਹਨਾਂ ਨੂੰ ਵੀ ਮਸਤੀ ਚੜ੍ਹਦੀ ਹੈ, ਪਰ ਉਹ ਬੁੱਧੀ ਦੇ ਤਲ ਤੋਂ ਉੱਪਰ ਲੈ ਜਾਂਦੀ ਹੈ। ਦੁਨੀਆਂ ਦੇ ਨਸ਼ੇ ਸਮਾਜ ਦੇ ਤਲ ਤੋਂ ਹੇਠਾਂ ਸੁੱਟ ਦਿੰਦੇ ਹਨ, ਨਰਕਾਂ ਦੇ ਗਾਮੀ ਬਣਾਉਂਦੇ ਹਨ। ਸੋ ਐਸੇ ਬਹੁਤ ਸਾਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਰੋਪਕਾਰ ਹਨ। ਅਖੀਰ ਸਾਧ ਸੰਗਤ ਜੀ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਆਖਿਆ ਕਿ ਵੀ ਜਿਹੜੀਆਂ ਮੈਂ 72 ਵੱਡੀਆਂ ਕਰਾਮਾਤਾਂ ਅਤੇ ਹੋਰ ਬਹੁਤ ਸਾਰੀਆਂ ਵਿਖਾਈਆਂ ਹਨ, ਬਾਦਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਨ, ਉਹਨਾਂ ਦੇ ਸਾਹਮਣੇ ਇਹ ਤੁੱਛ ਹਨ, ਕੁਝ ਵੀ ਨਹੀਂ ਹਨ, ਇੱਕ ਬੂੰਦ ਦੀ ਤਰ੍ਹਾਂ ਹਨ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਤਾਂ ਸਮੁੰਦਰ ਦੀ ਤਰ੍ਹਾਂ ਹਨ, ਅਨੰਤ ਕਰਾਮਾਤਾਂ ਦੇ ਮਾਲਕ ਹਨ। ਸੋ ਔਰੰਗਜ਼ੇਬ ਸਾਧ ਸੰਗਤ ਜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਵੀ ਦਿੱਲੀ ਬੁਲਾਉਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਾਂਦੇ ਹਨ, ਬਹੁਤ ਸਾਰੇ ਕੌਤਕ ਕਰਦੇ ਹਨ, ਜਿੱਥੇ ਪੰਜੋਖਰਾ ਸਾਹਿਬ ਵਾਲੇ ਅਸਥਾਨ ਤੇ ਲਾਲ ਚੰਦ ਨਾਮ ਦੇ ਪੰਡਿਤ ਨੇ ਸਾਧ ਸੰਗਤ ਜੀ ਸ਼ੰਕਾ ਕੀਤਾ ਵੀ ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ ਤਾਂ ਸ਼੍ਰੀ ਕ੍ਰਿਸ਼ਨ ਜੀ ਸਨ, ਇਹਨਾਂ ਨੇ ਨਾਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਧਰਾਇਆ ਹੈ। ਇਹ ਗੀਤਾ ਦੇ ਇੱਕ ਸਲੋਕ ਦੇ ਅਰਥ ਹੀ ਕਰ ਦੇਣ ਤਾਂ ਮੈਂ ਮੰਨ ਜਾਵਾਂਗਾ। ਸਤਿਗੁਰੂ ਜੀ ਆਖਣ ਲੱਗੇ, ਆਪਣੀ ਮਰਜ਼ੀ ਦਾ ਬੰਦਾ ਲੈ ਆ, ਗੁੰਗੇ ਅਤੇ ਬਹਿਰੇ ਸੱਜੂ ਝੀਵਰ ਨੂੰ ਸਾਧ ਸੰਗਤ ਜੀ ਲੈ ਕਰਕੇ ਆਏ। ਸਤਿਗੁਰਾਂ ਨੇ ਮੇਰਾ ਭਰੀ ਛੜੀ ਜਿਹੜੀ ਸੀ ਉਹਦੇ ਸੀਸ ਦੇ ਉੱਪਰ ਰੱਖੀ, ਔਰ ਸਾਧ ਸੰਗਤ ਜੀ ਉਸ ਨੇ ਫਿਰ ਗੀਤਾ ਦੇ ਅਰਥ ਕੀਤੇ। ਪਾਤਸ਼ਾਹ ਜੀ ਦੇ ਬਚਨ ਹਨ, ਮੂੰਹ ਕੁਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤ੍ਰਿਪਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਐਸੇ ਸਤਿਗੁਰਾਂ ਦੇ ਬਹੁਤ ਵੱਡੇ ਵੱਡੇ ਪਰਉਪਕਾਰ ਹਨ। ਦਿੱਲੀ ਵਿਖੇ ਵੀ ਆਪ ਜੀ ਆਪਣੇ ਮੁਬਾਰਕ ਚਰਨ ਪਾਉਂਦੇ ਹਨ, ਮਾਨੋ ਕਿ BA MA ਦੀ ਪੜ੍ਹਾਈ ਸੰਗਤਾਂ ਨੂੰ ਪੜ੍ਹਾ ਗਏ, ਦੂਸਰਿਆਂ ਦੇ ਦੁੱਖ ਕੱਟੇ, ਆਪਣੇ ਸਰੀਰ ਦੇ ਉੱਪਰ ਦੁੱਖਾਂ ਨੂੰ ਝੱਲ ਕੇ ਵਿਖਾਇਆ। ਸੋ ਸਾਧ ਸੰਗਤ ਜੀ ਭਾਣੀ ਦੇ ਵਿੱਚ ਰਹਿਣਾ, ਸਿੱਖੀ ਦੇ ਵਿੱਚ BA MA ਦੀ ਪੜ੍ਹਾਈ ਹੈ, ਵੱਡੀਆਂ ਪੜ੍ਹਾਈਆਂ ਹਨ, ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਹੈ। ਸੋ ਆਓ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ, ਪਾਵਨ ਪਵਿੱਤਰ ਫਰਮਾਨ, ਉਸ ਦੀ ਵਿਚਾਰ ਦੇ ਨਾਲ ਵੀ ਜੁੜਦਿਆਂ ਹੋਇਆਂ ਸਾਰੀ ਸੰਗਤ ਇੱਕ ਵਾਰੀ ਆਖੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ, ਜੋ ਤਿਸ ਭਾਵੈ ਸੋ ਥੀਆ।
ਰਾਮ ਕਲੀ ਰਾਗ ਅੰਦਰ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸ਼ਾਂਤੀ ਦੇ ਪੁੰਜ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਫਰਮਾਨ ਹੈ। ਆਰੰਭ ਦੀਆਂ ਪੰਕਤੀਆਂ ਅਤੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਜੋ ਤਿਸ ਭਾਵੈ ਸੋ ਥੀਆ। ਉਹ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ, ਜੋ ਉਸ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ।
ਸਦਾ ਸਦਾ ਹਰ ਕੀ ਸਰਨਾਈ, ਪ੍ਰਭ ਬਿਨ ਨਾਹੀ ਆਨ ਬੀਆ।
ਕਹਿੰਦੇ ਸਦਾ ਸਦਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪਏ ਰਹਿਣਾ ਚਾਹੀਦਾ ਹੈ। ਉਸ ਪ੍ਰਭੂ ਤੋਂ ਬਗੈਰ ਹੋਰ ਕੋਈ ਵੀ ਕੁਝ ਕਰਨ ਦੇ ਸਮਰੱਥ ਨਹੀਂ ਹੈ। ਇਹ ਹਨ ਅਖਰੀ ਅਰਥ ਸਾਧ ਸੰਗਤ ਜੀ। ਪਾਤਸ਼ਾਹ ਜੀ ਦੇ ਬਚਨ ਹਨ, ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਫਿਰ ਬਚਨ ਹਨ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਮਨੁੱਖ ਨੂੰ ਚੰਗੇ ਕਰਮਾਂ ਦੇ ਯਤਨ ਕਰਨੇ ਚਾਹੀਦੇ ਹਨ, ਐਸੀ ਗੱਲ ਨਹੀਂ ਹੈ ਵੀ ਨਹੀਂ ਕਰਨੇ ਚਾਹੀਦੇ ਹਨ। ਹਾਂ, ਜੋ ਉਹਦਾ ਪ੍ਰਣਾਮ ਆਉਂਦਾ ਹੈ ਉਹਨੂੰ ਫਿਰ ਸਤ ਕਰਕੇ ਮੰਨ ਲੈਣਾ ਚਾਹੀਦਾ ਹੈ, ਮੰਨਣ ਵਿੱਚ ਹੀ ਭਲਾ ਹੈ। ਮਨੁੱਖ ਸੋਚਦਾ ਹੈ ਵੀ ਮੈਂ ਤਾਂ ਕੋਈ ਮਾੜਾ ਕਰਮ ਕੀਤਾ ਨਹੀਂ, ਇਸ ਕਰਕੇ ਮੈਨੂੰ ਇਹਦਾ ਕੋਈ ਮਾੜਾ ਫਲ ਕਿਉਂ ਮਿਲ ਰਿਹਾ ਹੈ। ਬੀਜ ਤੋਂ ਬਗੈਰ ਫਲ ਨਹੀਂ ਹੋਇਆ ਕਰਦਾ ਹੈ ਸਾਧ ਸੰਗਤ ਜੀ। ਦੁਆਪਰ ਯੁੱਗ ਦੇ ਵਿੱਚ ਮਹਾਂਭਾਰਤ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਧ੍ਰਿਤਰਾਸ਼ਟਰ ਆਖਣ ਲੱਗਾ ਵੀ ਮੈਂ ਤਾਂ ਕੋਈ ਮਾੜਾ ਕਰਮ ਕੀਤਾ ਨਹੀਂ, ਮੈਂ ਨੇਤਰਹੀਣ ਕਿਉਂ ਹਾਂ, ਮੇਰੀਆਂ ਅੱਖਾਂ ਕਿਉਂ ਨਹੀਂ ਹਨ। ਕਿਉਂਕਿ ਮਨੁੱਖ ਦੇ ਕੇਵਲ ਇਸੇ ਜਨਮ ਦੇ ਸੰਸਕਾਰ ਨਹੀਂ ਹਨ, ਪਤਾ ਨਹੀਂ ਕਿਤਨੇ ਕੁ ਜਨਮਾਂ ਦੇ ਸੰਸਕਾਰ ਚੱਲਦੇ ਆ ਰਹੇ ਹਨ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣਾਂ, ਮੈਂ ਕਿਆ ਜਾਣਾਂ ਬਾਬਾ ਰੇ, ਪਤਾ ਨਹੀਂ ਕਿਹੜੇ ਜਨਮ ਦਾ ਕੋਈ ਕਰਮ ਅੱਗੇ ਆ ਜਾਣਾ ਹੈ, ਚੰਗਾ ਹੋ ਜਾਣਾ ਹੈ ਜਾਂ ਮਾੜਾ ਹੋ ਜਾਣਾ ਹੈ, ਇਹ ਮਾਲਕ ਦੇ ਵੱਸ ਹੈ। ਮਹਾਂਪੁਰਸ਼ ਨੂੰ ਕਿਸੇ ਨੂੰ ਪੁੱਛਿਆ, ਮਹਾਂਪੁਰਸ਼ ਨੇ ਆਖਿਆ ਵੀ ਤੂੰ ਆਪਣੇ ਪਿਛਲੇ ਜਨਮਾਂ ਵੱਲ ਝਾਤ ਮਾਰ, आख्या दो जन्म चार जन्म दस जन्म भी जन्म ऐसा कोई भी कर्म मेरा सामने नहीं आ रहा है। आखिर सौ जन्म तो जद टपया ना 101वें जन्म दे विच किसी छोटे जे जीव बिंडे दे अखां दे विच उन्हें सूलां चुभोईयां सन उन्हूं अन्या कीता सी उहदा कर्म उहदे सामने आया महापुरशां ने दस्या। हुण कई वारी कईआं ते किरपा बड़ी जल्दी हो जांदी है उन्हां दी वी पूर्बली कमाई हुंदी है उन्हां दे पूर्बले भाग हुंदे हन। भाई मरदाना जी पुछदे हन धन गुरु नानक साहब सचे पातशाह जी कई तां बड़ी बड़ी घालणा घालदे हन खेड़ी कोई नहीं बनदी है ये भाई लालो ते बड़ी जल्दी किरपा हो गई। पातशाह आखण लगे दी सौ जन्मां दी भगती है दीपक बाती तेल जोत पावक लावन देर दीवा भी बनिया होया सी वट्टी भी पई हुई सी तेल भी पिया होया सी बस माड़ी जिनी अग विखाउण दी जरूरत सी इहदी कई जन्मां दी बंदगी है भगती है। इसे प्रकार संत करतार सिंह जी बरियारां वाले महापुरशां दे भी बचन आउंदे हन उन्हां ने उदाहरण दित्ती इही सवाल प्रेमियां ने कीता कहिंदे जिवें इक दर्जी कमीज सिउं रिहा सी बटन लगन वाले रह गए जद जाग आई उन्हें आख्या बटन लाइए ते वेले होई है। कईयां दी बड़ी बंदगी हुंदी है बड़ी बंदगी हुंदी है बस थोड़ा जिहा ही काम रह जांदा है इस जन्म दे विच फिर वो पूरा कर लैंदे हन किरपा हो जांदी है। करन वाला परमेशर है साध संगत जी परमेशर दे नाल लेखा जोखा नहीं कीता जा सकता है। संप्रदायी महापुरश गाथा दा जिक्र करया करदे हन कहिंदे एक सिला दे उपर बैठ के एक तपस्वी तपस्या करया करदा 12 साल तपस्या करदा रहा 12 सालां बाद फिर परमात्मा दे कोलों हिसाब किताब मंगन लग पिया। कहिंदे गुरु दे कोलों परमेशर दे कोलों कदे लेखा नहीं करना चाहिदा हिसाब किताब नहीं मंगना चाहिदा है। आखण लगा हे परमेशर मेरे नाल अदल कर न्या कर 12 साल हो गए हन। इस तरह करदियां करदियां उहदी सुरत जुड़ गई परमात्मा दे चरणां दे विच पहुंच गया जाके आखण लगा मेरे नाल अदल कर। कहिंदे इक होर आवाज आ रही सी उह वी कह रहा सी मेरे नाल अदल कर इह कौण है। आखण लगा मैं उही पत्थर हाँ जिहदे उपर बैठ के तूं 12 साल तपस्या करदा रहा है। पत्थर भी इक जूनी है। कहिंदे अदल तां इह है न्याय तां इह है भी हुण 12 साल तूं पत्थर बने ਅਤੇ ਪੱਥਰ ਜਿਹੜਾ ਹੈ ਇਹ ਬੰਦਾ ਬਣੇ ਇਹ ਹੁਣ ਤੇਰੇ ਉੱਪਰ 12 ਸਾਲ ਬੈਠੇ ਅਦਲ ਤਾਂ ਇਹ ਹੈ। ਤਾਂ ਹੀ ਸਤਿਗੁਰਾਂ ਨੇ ਸਾਨੂੰ ਸਮਝਾਇਆ ਲਿਖੈ ਕਤੈ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਾਧ ਸੰਗਤ ਜੀ ਅਖੀਰ ਉਹਨੂੰ ਕਹਿਣਾ ਪਿਆ ਨਹੀਂ ਪਰਮੇਸ਼ਰ ਮੇਰੇ ਨਾਲ ਅਦਲ ਨਹੀਂ ਮੇਰੇ ਨਾਲ ਫਜ਼ਲ ਕਰ। ਦੋ ਸ਼ਬਦ ਹਨ ਇੱਕ ਅਦਲ ਹੈ ਇੱਕ ਫਜ਼ਲ ਹੈ। ਹਮੇਸ਼ਾ ਗੁਰੂ ਦੇ ਕੋਲੋਂ ਪਰਮੇਸ਼ਰ ਦੇ ਕੋਲੋਂ ਮਿਹਰ ਮੰਗਣੀ ਹੈ ਇਹ ਨਹੀਂ ਕਹਿਣਾ ਮੈਂ ਇੰਨੀ ਸੇਵਾ ਕੀਤੀ ਇੰਨਾ ਚਿਰ ਅੰਮ੍ਰਿਤ ਵੇਲੇ ਉੱਠਿਆ ਇੰਨਾ ਚਿਰ ਸੰਗਤ ਦੇ ਵਿੱਚ ਆਇਆ। ਗੁਣਾਂ ਦੀ ਤਾਂ ਗਿਣਤੀ ਕਰ ਲਵਾਂਗੇ ਔਗੁਣਾਂ ਦੀ ਕੌਣ ਕਰੇਗਾ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਤਾਂ ਤੇ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ। ਨਮੋ 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 ਨੇਤ 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 ਹੈ। ਗੁਰੂ ਦੀ ਸ਼ਰਨ ਵਿੱਚ ਹੀ ਪਏ ਰਹਿਣਾ ਚਾਹੀਦਾ ਹੈ। ਸਾਰਾ ਕੁਝ ਕਰਨ ਕਰਾਉਣ ਵਾਲਾ ਉਹ ਪਰਮੇਸ਼ਰ ਆਪ ਹੀ ਹੈ। ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਪੁੱਤ ਕਲੱਤਰ ਲਖਮੀ ਦਿਸੈ ਇਨ ਮੈਂ ਕਿਸ਼ੂ ਨਾ ਸੰਗ ਲਿਆ।
ਪੁੱਤਰ ਹੈ, ਇਸਤਰੀ ਹੈ, ਧਨ ਹੈ, ਇਹ ਜੋ ਸਾਰੇ ਦਿਖਾਈ ਪੈਂਦੇ ਹਨ, ਪਰਲੋਕ ਦੇ ਵਿੱਚ ਜਾਣ ਲੱਗਿਆਂ ਕਿਸੇ ਨੇ ਵੀ ਤੇਰੇ ਸਾਥ ਨਹੀਂ ਜਾਣਾ ਹੈ। ਸਾਰੇ ਇੱਥੇ ਹੀ ਰਹਿ ਜਾਣਗੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦੁਨੀ ਚੰਦ ਨੂੰ ਸਮਝਾਇਆ ਸੀ। ਦੁਨੀ ਚੰਦ ਤਿੰਨ ਮਿੱਤਰ ਹਨ, ਇੱਕ ਧਨ ਹੈ, ਉਹ ਵੀ ਇੱਥੇ ਹੀ ਰਹਿ ਜਾਂਦਾ ਹੈ ਜਿੰਨਾ ਚਿਰ ਤੱਕ ਸਰੀਰ ਹੈ, ਉਹਨਾਂ ਚਿਰ ਤੱਕ ਹੀ ਵਰਤ ਸਕਦੇ ਹਾਂ। ਇੱਕ ਸੰਬੰਧੀ ਹਨ, ਵੱਧ ਤੋਂ ਵੱਧ ਮੜੀਆਂ ਤੱਕ ਚਲੇ ਜਾਣਗੇ, ਇਸ ਤੋਂ ਅੱਗੇ ਉਹਨਾਂ ਦੀ ਪਹੁੰਚ ਨਹੀਂ। ਤੀਸਰਾ ਕਹਿੰਦੇ ਬੰਦੇ ਦੇ ਕਰਮ ਹਨ, ਜਿਹੜੇ ਚੰਗੇ ਜਾਂ ਮਾੜੇ ਅਸੀਂ ਕਰਦੇ ਹਾਂ ਉਹ ਸਾਡੇ ਨਾਲ ਜਾਂਦੇ ਹਨ, ਜਾਂ ਫਿਰ ਜਪਿਆ ਹੋਇਆ ਪਰਮੇਸ਼ਰ ਦਾ ਨਾਮ ਨਾਲ ਜਾਂਦਾ ਹੈ। ਬਾਕੀ ਸਾਰੇ ਇੱਥੇ ਹੀ ਰਹਿ ਜਾਂਦੇ ਹਨ। ਮਨੁੱਖ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਟਰੈਵਲ ਕਰਦਾ ਹੈ, ਜਾਂਦਾ ਹੈ, ਕਹਿੰਦੇ ਚਲੋ ਪੁੱਤਰ ਨੂੰ ਨਾਲ ਲੈ ਜਾਈਏ, ਇਸਤਰੀ ਨੂੰ ਨਾਲ ਲੈ ਜਾਈਏ। ਔਰ ਸਾਧ ਸੰਗਤ ਜੀ ਕਈ ਤਾਂ ਫਿਰ ਕਹਿ ਦਿੰਦੇ ਹਨ ਵੀ ਕੇਅਰ ਟੇਕਰ ਹਨ। ਰੱਬ ਦੇ ਘਰ ਦੇ ਵਿੱਚ ਜਦੋਂ ਜਾਣਾ ਹੈ ਨਾ, ਕੋਈ ਕੇਅਰ ਟੇਕਰ ਤੇਰੇ ਨਾਲ ਨਹੀਂ ਜਾਣਾ, ਇਕੱਲੇ ਨੂੰ ਜਾਣਾ ਪਵੇਗਾ। ਸਾਰੇ ਇੱਥੇ ਰਹਿ ਜਾਣਗੇ।
ਵਿਖੇ ਠਗੌਰੀ ਖਾਏ ਭੁਲਾਨਾ, ਮਾਇਆ ਮੰਦਰ ਤਿਆਗ ਗਿਆ।
ਵਿਸ਼ਿਆਂ ਦੇ ਠੱਗ ਬੂਟੀ ਨੂੰ ਖਾ ਕੇ ਕਹਿੰਦੇ ਜੀਵ ਨੇ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ। ਜਿਵੇਂ ਠੱਗ ਲੋਕ ਜਦ ਕਿਸੇ ਦੇ ਉੱਪਰ ਠੱਗ ਬੂਟੀ ਨੂੰ ਧੂੜਦੇ ਹਨ, ਉਹਨੂੰ ਪਤਾ ਹੀ ਨਹੀਂ ਰਹਿੰਦਾ ਵੀ ਮੈਂ ਹੈਗਾ ਵੀ ਹਾਂ ਕਿ ਨਹੀਂ, ਕਿੱਥੇ ਖਲੋਤਾ ਹਾਂ ਕਿੱਥੇ ਨਹੀਂ। ਵਿਸ਼ਿਆਂ ਦੇ ਵਿੱਚ ਲੱਗ ਕੇ ਵੀ ਮਨੁੱਖ ਇਨਸਾਨੀਅਤ ਨੂੰ ਭੁੱਲ ਜਾਂਦਾ ਹੈ, ਆਪਣੇ ਆਪ ਨੂੰ ਭੁੱਲ ਜਾਂਦਾ ਹੈ, ਆਪਣੀ ਪਰਸਨੈਲਿਟੀ ਨੂੰ ਭੁੱਲ ਜਾਂਦਾ ਹੈ, ਕੌਣ ਹੈ ਮੈਂ, ਆਪਣੇ ਵੱਡ ਵਡੇਰਿਆਂ ਨੂੰ ਭੁੱਲ ਜਾਂਦਾ ਹੈ, ਗੁਰੂਆਂ ਨੂੰ ਭੁੱਲ ਜਾਂਦਾ ਹੈ, ਸਭ ਨੂੰ ਭੁੱਲ ਜਾਂਦਾ ਹੈ। ਇਸ ਨੂੰ ਬਸ ਵਿਸ਼ੇ ਹੀ ਦਿਖਾਈ ਦਿੰਦੇ ਹਨ। ਕਹਿੰਦੇ ਵਿਸ਼ਿਆਂ ਦੇ ਵਿੱਚ ਲੱਗ ਕੇ ਆਪਣੇ ਆਪ ਨੂੰ ਭੁੱਲ ਗਿਆ, ਧਨ ਵੀ ਤਿਆਗ ਜਾਂਦਾ ਹੈ, ਅਤੇ ਜਿਹੜਾ ਘਰ ਬਾਰ ਬਣਾਇਆ ਉਸ ਨੂੰ ਵੀ ਤਿਆਗ ਕੇ ਹੀ ਜਾਣਾ ਪੈਂਦਾ ਹੈ। ਭਾਵੇਂ ਜਿੰਨੀਆਂ ਮਰਜ਼ੀ ਸੋਹਣੀਆਂ ਟਾਈਲਾਂ ਲਵਾ ਲਈਏ, ਹੋਰ ਸਾਜੋ ਸਮਾਨ ਵਿੱਚ ਰੱਖ ਲਈਏ, ਕਿੰਨਾ ਕੁ ਚਿਰ ਤੱਕ ਇੱਥੇ ਰਹਿਣਾ ਹੈ। ਇਹ ਮਾਇਆ ਤਾਂ ਬਿਰਖ ਦੀ ਛਾਇਆ ਦੀ ਤਰ੍ਹਾਂ ਹੈ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ। ਸੱਚਾ ਘਰ ਵੀ ਬੰਨਣਾ ਚਾਹੀਦਾ ਹੈ।
ਨਿੰਦਾ ਕਰ ਕਰ ਬਹੁਤ ਵਿਗੂਤਾ, ਗਰਭ ਜੋਨ ਮੈਂ ਕਿਰਤ ਪਿਆ।
ਫਿਰ ਕਹਿੰਦੇ ਜੀਵ ਦੀ ਹਾਲਤ ਹੈ, ਫਿਤਰਤ ਹੈ ਕਿ ਦੂਸਰਿਆਂ ਦੀ ਨਿੰਦਾ ਕਰ ਕਰਕੇ ਆਪਣੇ ਆਪ ਨੂੰ ਖੱਜਲ ਖੁਆਰ ਕਰਦਾ ਹੈ। ਬੜਾ ਸੋਹਣਾ ਤਰੀਕਾ ਹੈ। ਜੇ ਕੋਈ ਆਪਣੇ ਔਗੁਣਾਂ ਨੂੰ ਨਾ ਵੇਖਣਾ ਚਾਹੇ, ਉਹ ਫਿਰ ਦੂਸਰਿਆਂ ਦੀ ਔਗਣ ਵੇਖਣ ਲੱਗ ਪੈਂਦਾ ਹੈ। ਨਾ ਇੱਛਾ ਹੋਵੇ ਆਪਣੇ ਔਗੁਣਾਂ ਨੂੰ ਵੇਖਣ ਦੀ, ਚਲੋ ਦੂਸਰਿਆਂ ਦੇ ਫੁੱਲਣੇ ਸ਼ੁਰੂ ਕਰ ਦਿਓ। ਰੱਬ ਦੇ ਪਿਆਰੇ ਇਸ ਤਰ੍ਹਾਂ ਨਹੀਂ ਕਰਦੇ ਹਨ, ਕਿਸੇ ਦੀ ਨਿੰਦਾ ਨਹੀਂ ਕਰਦੇ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿਨਾਂ ਨਿੰਦਕਾਂ ਨਰਕੇ ਘੋਰ ਪਵਨ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਇਸ ਤਰ੍ਹਾਂ ਕਹਿੰਦੇ ਦੂਸਰਿਆਂ ਦੀ ਨਿੰਦਾ ਕਰ ਕਰਕੇ ਦੂਸਰਿਆਂ ਦਾ ਭਾਰ ਆਪਣੇ ਸਿਰ ਦੇ ਉੱਪਰ ਚੁੱਕਦਾ ਹੈ, ਜਿਹਦੀ ਨਿੰਦਾ ਕਰਦਾ ਹੈ ਉਹਦੇ ਔਗਣ ਵੀ ਇਹਦੇ ਵਿੱਚ ਆ ਜਾਂਦੇ ਹਨ। ਇਸ ਕਰਕੇ ਮਾੜੇ ਬੰਦਿਆਂ ਨੂੰ ਬਹੁਤਾ ਚਿਤਾਰਨਾ ਨਹੀਂ ਚਾਹੀਦਾ ਹੈ। ਚੰਗੀਆਂ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਚੰਗੀਆਂ ਦੀਆਂ ਚੰਗਿਆਈਆਂ ਸਾਡੇ ਅੰਦਰ ਆ ਜਾਣ। ਜਦ ਮਾੜੇ ਬੰਦਿਆਂ ਨੂੰ ਜ਼ਿਆਦਾ ਅਸੀਂ ਚਿਤਾਰਦੇ ਰਹਾਂਗੇ ਚਿਤਾਰਦਾ ਰਹਾਂਗੇ, ਉਹਨਾਂ ਦੀਆਂ ਖੂਬੀਆਂ ਸਾਡੇ ਵਿੱਚ ਵੀ ਆ ਜਾਣਗੀਆਂ, ਉਹਨਾਂ ਦੇ ਔਗਣ ਸਾਰੇ। ਇਸ ਕਰਕੇ ਬਚਣਾ ਚਾਹੀਦਾ ਹੈ। ਕਹਿੰਦੇ ਨਿੰਦਾ ਕਰ ਕਰਕੇ ਭਾਰ ਚੁੱਕਦਿਆ ਰਿਹਾ, ਆਪਣੇ ਆਪੇ ਦੀ ਪੜਚੋਲ ਨਾ ਕੀਤੀ, ਇਸ ਕਰਕੇ ਗਰਭ ਜੋਨੀਆਂ ਦੇ ਵਿੱਚ ਪੈ ਗਿਆ।
ਗੁਰਬ ਕਮਾਣੇ ਛੋਡੇ ਹੈ ਨਾਹੀ, ਜਮ ਦੂਤ ਗਰਾਸਿਓ ਮਹਾ ਭਇਆ।
ਜਿਹੜੇ ਪੂਰਬਲੇ ਜਨਮਾਂ ਦੇ ਕੀਤੇ ਹੋਏ ਕਰਮ ਸਨ, ਜਲਦੀ ਕਹਿੰਦੇ ਉਹ ਖਹਿੜਾ ਨਹੀਂ ਛੱਡਦੇ ਹਨ, ਇਸ ਕਰਕੇ ਜਮਾਂ ਦੇ ਵਸ ਦੇ ਵਿੱਚ ਪੈ ਜਾਂਦਾ ਹੈ, ਗਰਸਿਆ ਜਾਂਦਾ ਹੈ। ਜੇ ਭਜਨ ਸਿਮਰਨ ਕਰੇ, ਨਾਮ ਜਪੇ, ਫੇਰ ਇਹ ਮਾੜੇ ਸੰਸਕਾਰਾਂ ਦਾ ਨਾਸ਼ ਹੁੰਦਾ ਹੈ।
ਬੋਲੇ ਝੂਠ ਕਮਾਵੇ ਅਵਰਾ, ਤ੍ਰਿਸ਼ਨ ਨਾ ਬੂਝੇ ਬਹੁਤ ਹਯਾ।
ਬਹੁਤ ਹਯਾ ਤੋਂ ਭਾਵ ਕਿ ਇਹ ਬੜੀ ਸ਼ਰਮ ਵਾਲੀ ਗੱਲ ਹੈ, ਹਯਾ ਵਾਲੀ ਗੱਲ ਹੈ ਕਿ ਬੰਦਾ ਮੁੱਖ ਤੋਂ ਹੋਰ ਗੱਲਾਂ ਕਰਦਾ ਹੈ, ਮਨ ਦੇ ਵਿੱਚ ਇਹਦੇ ਕੋੜ ਹੈ, ਮਨ ਦੇ ਵਿੱਚ ਇਹਦੇ ਕੁਝ ਹੋਰ ਹੈ। ਉਹਨਾਂ ਨੂੰ ਗੁਰਮੁਖ ਆਖਿਆ ਗਿਆ, ਉਹਨਾਂ ਨੂੰ ਸੰਤ ਆਖਿਆ ਗਿਆ। ਜੋ ਮਨ ਤੇ ਹੈ ਉਹੀ ਮੁੱਖ ਤੇ ਹੈ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਉਹਨਾਂ ਨੂੰ ਕੱਚੇ ਆਖਿਆ, ਮਨ ਦੇ ਵਿੱਚ ਕੁਝ ਹੋਰ, ਮੁਖ ਤੇ ਕੁਝ ਹੋਰ, ਬੋਲਦਾ ਕੁਝ ਹੋਰ ਹੈ, ਅੰਦਰ ਕੁਝ ਹੋਰ ਹੈ। ਕਹਿੰਦੇ ਤ੍ਰਿਸ਼ਨਾ ਦੇ ਵਿੱਚ ਲੱਗਾ ਰਹਿੰਦਾ ਹੈ, ਬੜੀ ਹਯਾ ਵਾਲੀ ਗੱਲ ਹੈ, ਬੜੀ ਸ਼ਰਮ ਵਾਲੀ ਗੱਲ ਹੈ।
ਅਸਾਧ ਰੋਗ ਉਪਜਿਆ ਸੰਤ ਦੁਖਨ, ਦੇਹ ਬਿਨਾਸੀ ਮਹਾਖਯਾ।
ਸੰਤਾਂ ਦੀ ਨਿੰਦਾ ਕਰਦਾ ਹੈ, ਸੰਤਾਂ ਦੇ ਵਿੱਚ ਦੋਸ਼ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਇਸ ਕਰਕੇ ਸੰਤਾਂ ਦੀ ਨਿੰਦਾ ਦਾ ਇਹਦੇ ਅੰਦਰ ਅਸਾਧ ਰੋਗ ਪੈਦਾ ਹੋ ਗਿਆ ਹੈ, ਜਿਹੜਾ ਕਦੇ ਵਾਸਤੇ ਠੀਕ ਹੋਣ ਵਾਲਾ ਨਹੀਂ ਹੈ। ਸਤਿਗੁਰਾਂ ਨੇ ਇੱਕ ਅਸ਼ਟਪਦੀ ਦੇ ਵਿੱਚ ਪੂਰੀ ਅਸ਼ਟਪਦੀ ਇਸੇ ਟਾਰਗੇਟ ਨੂੰ ਲੈ ਕੇ ਉਚਾਰਨ ਕੀਤੀ ਹੈ। ਸੰਤ ਕੇ ਦੋਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ। ਸੰਤ ਕੇ ਦੋਖੀ ਕੋ ਅਵਰ ਨਾ ਰਾਖਨ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਬਾਰ। ਸੰਤ ਕਾ ਦੋਖੀ ਇਉਂ ਬਿਲ ਲਾਏ, ਜਿਉਂ ਜਲ ਬਿਹੋਣ ਮਛਲੀ ਤੜਫੜਾਏ। ਸੰਤਾਂ ਦੀ ਨਿੰਦਾ ਕਰਨ ਵਾਲਾ ਇੱਕ ਸੈਕਿੰਡ ਵਾਸਤੇ ਵੀ ਚੈਨ ਨਾਲ ਨਹੀਂ ਟਿਕ ਸਕਦਾ ਹੈ, ਤੜਫਦਾ ਰਹੇਗਾ, ਦੁਖੀ ਰਹੇਗਾ, ਅਸ਼ਾਂਤ ਰਹੇਗਾ। ਸੰਤਾਂ ਦੀ ਤਾਂ ਸੋਭਾ ਕਰਨੀ ਚਾਹੀਦੀ ਹੈ। ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰ ਨਹਾਰ। ਸੰਤ ਕੀ ਨਿੰਦਾ ਨਾਨਕਾ, ਬੌਰ ਬੌਰ ਅਵਤਾਰ। ਇਹ ਅਸਾਧ ਰੋਗ ਸੰਤਾਂ ਦੀ ਨਿੰਦਾ ਦਾ ਇਹਦੇ ਅੰਦਰ ਕਹਿੰਦੇ ਪੈਦਾ ਹੋ ਗਿਆ, ਮਹਾਂ ਖਯਾ ਇਹਦੇ ਕਰਕੇ ਕਹਿੰਦੇ ਇਹਦਾ ਫਿਰ ਨਾਸ਼ ਹੁੰਦਾ ਹੈ।
ਜਿਨਹੇ ਨਿਵਾਜੇ ਤਿਨਹੇ ਸਾਜੇ, ਆਪੇ ਕੀਨੇ ਸੰਤ ਜਯਾ।
ਸੰਤਾਂ ਦੀ ਤਾਂ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਬਾਰ ਬਾਰ ਉਪਮਾ ਲਿਖੀ ਹੈ, ਬਾਰ ਬਾਰ ਸੋਭਾ ਲਿਖੀ ਹੈ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਕਿੰਨਾ ਵੱਡਾ ਮਾਣ ਦਿੱਤਾ ਗਿਆ ਹੈ। ਸੋ ਸਾਧ ਸੰਗਤ ਜੀ, ਅਸੀਂ ਸਤਿਗੁਰਾਂ ਤੋਂ ਵੀ ਥੋੜੇ ਸਿਆਣੇ ਹੋ ਗਏ ਵੀ ਜਿਹੜੇ ਕਹਿਦੇ ਨਹੀਂ ਜੀ ਕੋਈ ਸੰਤ ਹੁੰਦਾ ਹੀ ਨਹੀਂ। ਮਹਾਰਾਜ ਸਮਝਾਉਂਦੇ ਹਨ, ਜਿਸ ਵਾਹਿਗੁਰੂ ਨੇ ਸੰਤਾਂ ਨੂੰ ਪੈਦਾ ਕੀਤਾ, ਉਸ ਵਾਹਿਗੁਰੂ ਨੇ ਸੰਤਾਂ ਨੂੰ ਨਿਵਾਜਿਆ ਵੀ ਹੈ, ਜਿਹਨੇ ਸਾਜਿਆ ਹੈ ਉਹਨੇ ਨਿਵਾਜਿਆ ਵੀ ਹੈ, ਆਪ ਹੀ ਸੰਤਾਂ ਦਾ ਸਤਿਕਾਰ ਸਨਮਾਨ ਕਾਇਮ ਕੀਤਾ ਹੈ।
ਨਾਨਕ ਦਾਸ ਕੰਠ ਲਾਏ ਰਾਖੇ, ਕਰ ਕਿਰਪਾ ਪਾਰ ਬ੍ਰਹਮ ਮਯਾ।
ਉਹ ਪਾਰ ਬ੍ਰਹਮ ਪਰਮੇਸ਼ਰ ਕਿਰਪਾ ਕਰਕੇ, ਰਹਿਮਤ ਕਰਕੇ, ਮਯਾ ਕਰਕੇ ਆਪਣੇ ਪਿਆਰਿਆਂ ਨੂੰ, ਆਪਣੇ ਦਾਸਾਂ ਨੂੰ, ਆਪਣੇ ਸੰਤਾਂ ਨੂੰ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਹਮੇਸ਼ਾ ਆਪਣੇ ਕੰਠ ਦੇ ਨਾਲ ਲਾ ਕੇ ਰੱਖਦਾ ਹੈ, ਆਪਣੇ ਨੇੜੇ ਰੱਖਦਾ ਹੈ। ਹੁਣ ਛੋਟਾ ਜਿਹਾ ਬੱਚਾ ਹੈ, ਮਾਤਾ ਨੇ ਜਾਂ ਪਿਤਾ ਨੇ ਆਪਣੀ ਗੋਦੀ ਦੇ ਵਿੱਚ ਆਪਣੇ ਕੁੱਛੜ ਚੁੱਕਿਆ ਹੈ, ਉਹਦੇ ਖਾਣ ਦਾ, ਉਹਦੇ ਪੀਣ ਦਾ, ਉਹਨੂੰ ਨਵਾਉਣ ਧਵਾਉਣ ਦਾ, ਉਹਦੇ ਸਰੀਰ ਦੀ ਤੰਦਰੁਸਤੀ ਦਾ ਸਾਰਾ ਫਿਕਰ ਮਾਤਾ ਪਿਤਾ ਨੂੰ ਹੈ, ਉਹਨਾਂ ਨੂੰ ਕੋਈ ਫਿਕਰ ਨਹੀਂ। ਇਸ ਤਰ੍ਹਾਂ ਸੰਤਾਂ ਦੇ ਸਾਰੇ ਫਿਕਰਾਨੇ ਗੁਰਮੁਖਾਂ ਦੇ ਗੁਰੂ ਪਰਮੇਸ਼ਰ ਨੂੰ ਹੋ ਜਾਂਦੇ ਹਨ, ਕਿਉਂਕਿ ਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਹਮੇਸ਼ਾ ਆਪਣੇ ਕੰਠ ਦੇ ਨਾਲ ਲਾ ਕੇ ਰੱਖਦਾ ਹੈ। ਸੋ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੇ ਐਸੇ ਸਿਧਾਂਤ, ਦੂਸਰਿਆਂ ਦੀ ਨਿੰਦਾ ਤੋਂ ਬਚੀਏ, ਸੰਤਾਂ ਦੀ ਨਿੰਦਾ ਤੋਂ ਬਚੀਏ, ਪਰਮੇਸ਼ਰ ਦੀ ਰਜਾ ਦਾ ਸਬਕ ਸਤਿਗੁਰਾਂ ਨੇ ਪੜ੍ਹਾਇਆ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਮਿਹਰਾਮਤ ਕਰਨ, ਇੱਕ ਵਾਰੀ ਫਿਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਅੱਠਵੇਂ ਗੁਰਦੇਵ ਬਾਲਾ ਪ੍ਰੀਤਮ, ਚੋਜੀ ਪ੍ਰੀਤਮ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸਮੂਹ ਸੰਗਤ, ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ।
ਜਿਨਹੇ ਨਿਵਾਜੇ ਤਿਨਹੀਂ ਸਾਜੇ, ਆਪੇ ਕੀਨੇ ਸੰਤ ਜਯਾ, ਨਾਨਕ ਦਾਸ ਕੰਠ ਲਾਏ ਰਾਖੇ, ਕਰ ਕਿਰਪਾ ਪਾਰ ਬ੍ਰਹਮ ਮਯਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।